इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिल के सलाह ली जावे। धन्यवाद।
ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈ ਕ੍ਰਿਸ਼ਨ ਸ਼ੋਅ ਦੇ ਵਿੱਚ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਰਿਹਾ ਹੋਣਾ ਤੇ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਰਹੇ, ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ। ਅੱਜ ਦੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਹਮੇਸ਼ਾ ਵਾਂਗ ਤੁਹਾਡੀਆਂ ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਚਿੰਤਾਵਾਂ ਤੇ ਸਵਾਲ ਕਰਾਂਗੇ ਸ਼ਾਮਲ ਤੇ ਸਾਡੇ ਅੱਜ ਦੇ ਮਾਈਗ੍ਰੇਸ਼ਨ ਗਲੋਬਲ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਰਣਵੀਰ ਸਿੰਘ ਹੋਰੀ ਵੀ। ਰਣਵੀਰ ਹੋਰ ਨੂੰ ਜੀ ਆਇਆਂ ਕਹਿੰਦੇ ਹਾਂ, ਜੀ ਆਇਆਂ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਰਣਵੀਰ ਜੀ।
ਸਤਿ ਸ੍ਰੀ ਅਕਾਲ ਭੈਣ ਜੀ
ਜੀ। ਤੇ ਦੋਸਤਾਂ ਨੂੰ ਸਵਾਲਾਂ ਦੀ ਲੜੀ ਤੋਰਨ ਤੋਂ ਪਹਿਲਾਂ ਦੱਸ ਜਾਂਦੇ ਹਾਂ ਕਿ ਤੁਸੀਂ ਸਾਡੇ ਨਾਲ ਹਰ ਵੀਰਵਾਰ ਜੁੜਦੇ ਹੋ ਸ਼ਾਮ 7 ਵਜੇ ਇਸ ਪ੍ਰੋਗਰਾਮ ਦੇ ਵਿੱਚ, ਇਸ ਸ਼ੋਅ ਦੇ ਵਿੱਚ। ਔਰ ਇਸ ਸ਼ੋਅ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਵੱਧ ਤੋਂ ਵੱਧ ਸਵਾਲ ਜਿਹੜੇ ਉਹ ਅਸੀਂ ਸ਼ਾਮਲ ਕਰੀਏ ਤੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਤੁਸੀਂ ਸਿੱਧੀ ਜਿਹੜੀ ਸਾਂਝ ਹੈ ਉਹ ਬਣਾ ਸਕੋ। ਸੋ ਇਹਦੇ ਲਈ ਜਿਹੜੇ ਜ਼ਰੀਏ, ਜਿਹੜੇ ਮਾਧਿਅਮ ਅਸੀਂ ਸਾਂਝੇ ਕਰਦੇ ਹੁੰਦੇ ਹਾਂ, ਉਹ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਚਾਹੁੰਦੇ ਹਾਂ। ਤੁਸੀਂ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਐਪ ਦੇ ਜ਼ਰੀਏ। ਟੈਲੀਗ੍ਰਾਮ ਐਪ ਤੁਹਾਡੇ ਫੋਨ 'ਚ ਹੈ ਤਾਂ ਤੁਸੀਂ ਹਰਮਨ ਰੇਡੀਓ ਟਾਈਪ ਕਰਕੇ ਉੱਥੇ ਆਪਣਾ ਜਿਹੜਾ ਮੈਸੇਜ ਆ ਭੇਜ ਸਕਦੇ ਹੋ। ਇਸੇ ਤਰ੍ਹਾਂ ਜੇਕਰ ਤੁਸੀਂ ਈਮੇਲ ਦੇ ਜ਼ਰੀਏ ਆਪਣਾ ਸੁਨੇਹਾ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਈਮੇਲ ਐਡਰੈਸ ਹੈ ਜੀ request@harmanradio.com। ਇਸ ਤੋਂ ਇਲਾਵਾ ਜੇਕਰ ਚੱਲ ਰਹੀ ਇਹ ਵੀਡੀਓ, ਇਸ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਜੇਕਰ ਤੁਸੀਂ ਆਪਣਾ ਸਵਾਲ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ ਆਪਣਾ ਸਵਾਲ ਇਸ ਦੇ ਕਮੈਂਟ ਦੇ ਵਿੱਚ ਟਾਈਪ ਕਰਕੇ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਔਰ ਜੇਕਰ ਤੁਸੀਂ ਚੱਲਦੇ ਪ੍ਰੋਗਰਾਮ ਦੌਰਾਨ ਸਿੱਧੀ ਸਾਂਝ ਜਿਹੜੀ ਹੈ ਉਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਫੋਨ ਵੀ ਕਰ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8859-28-11। ਇਸ ਫੋਨ ਨੰਬਰ ਦੇ ਉੱਤੇ ਤੁਸੀਂ ਸਿੱਧੀ ਕਾਲ ਕਰਕੇ ਵੀ ਆਪਣਾ ਸਵਾਲ ਜਿਹੜਾ ਆ ਉਹ ਸਾਂਝਾ ਕਰ ਸਕਦੇ ਹੋ। ਚਲੋ ਜੀ ਦੋਸਤੋ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਲਾਂ ਦੀ ਲੜੀ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੀ ਦੱਸ ਜਾਂਦੇ ਹਾਂ ਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਅੱਜ ਅੱਧੇ ਘੰਟੇ ਦਾ ਰਹੇਗਾ। ਸੋ ਜਿੰਨੀ ਜਲਦੀ ਤੁਸੀਂ ਆਪਣੇ ਸਵਾਲ ਸਾਡੇ ਤੱਕ ਪਹੁੰਚਾਉਂਦੇ ਜਾਓਗੇ, ਉਨੀ ਜਲਦੀ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਅਸੀਂ ਸ਼ਾਮਲ ਕਰਦੇ ਜਾਈਏ ਤੇ ਆਪਣੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝਿਆਂ ਕਰਦੇ ਜਾਈਏ। ਸੋ ਇੱਕ ਵਾਰ ਫਿਰ ਤਾਕੀਦ ਕਰਦੇ ਹਾਂ ਕਿ ਤੁਸੀਂ ਜਲਦ ਤੋਂ ਜਲਦ ਆਪਣੇ ਸਵਾਲ ਜਿਹੜੇ ਉਹ ਸਾਡੇ ਤੱਕ ਪਹੁੰਚਦੇ ਕਰੋ ਤਾਂ ਕਿ ਅਸੀਂ ਚੱਲਦੇ ਪ੍ਰੋਗਰਾਮ ਦੌਰਾਨ ਉਹ ਜਿਹੜੇ ਸਵਾਲ ਸ਼ਾਮਲ ਕਰੀਏ ਤੇ ਸਾਂਝ ਬਣਾਈਏ। ਤੇ ਲਓ ਜੀ, ਸਵਾਲਾਂ ਦਾ ਜਿਹੜਾ ਸਿਲਸਿਲਾ ਆ ਉਹ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵੱਲੋਂ ਸ਼ੁਰੂ ਕਰਨਾ ਚਾਹਾਂਗੇ। ਰਣਵੀਰ ਜੀ, ਹਮੇਸ਼ਾ ਵਾਂਗ ਵੈਸੇ ਜਿਵੇਂ ਅਸੀਂ ਅਪਡੇਟਸ ਜਿਹੜੀਆਂ ਉਹ ਜ਼ਰੂਰ ਚਾਹੁੰਦੇ ਹੁੰਦੇ ਹਾਂ ਕਿ ਸਾਡੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਕੀ ਖਾਸ ਵਾਪਰ ਰਿਹਾ ਇਹਨਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ, ਅਸੀਂ ਉਹਨਾਂ ਤੋਂ ਜਾਣੂ ਵੀ ਹੋਈਏ ਤੇ ਨਾਲ ਹੀ ਨਾਲ ਇੱਕ ਜਿਹੜਾ ਅਹਿਮ ਸਵਾਲ ਹੈ ਉਹ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੇ ਕਿ ਜਿਹੜੇ 485 ਗ੍ਰੈਜੂਏਟਸ ਨੇ ਉਹਨਾਂ ਨੂੰ ਲੈ ਕੇ ਸਰਕਾਰ ਦਾ ਜਿਹੜਾ ਰਵੱਈਆ ਆ ਉਹ ਦੇਰੀ ਵਾਲਾ ਬਣਿਆ ਹੋਇਆ, ਯਾਨੀ ਕਿ 2022 ਜੁਲਾਈ ਤੱਕ ਜਿਹੜਾ ਡਿਲੇ ਆ ਉਹਨਾਂ ਨੂੰ ਰਾਹਤ ਦੇਣ ਦੇ ਵਿੱਚ ਫਿਰ ਕੀਤਾ ਜਾ ਰਿਹਾ। ਸੋ ਕੀ ਕਾਰਨ ਇਹਦਾ ਮੰਨਦੇ ਹੋ, ਕਿਉਂ ਅਜਿਹਾ, ਕਿਉਂਕਿ 485 ਵਾਲੇ ਜਿਹੜੇ ਆ ਕਾਫੀ ਦੇਰ ਤੋਂ, ਕਾਫੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਰਾਹਤ ਦੀ?
ਹਾਂਜੀ, ਪਹਿਲੀ ਚੀਜ਼, ਸਭ ਤੋਂ ਜ਼ਿਆਦਾ ਰੋਸ਼ ਜਿਹੜਾ ਉਹ ਇਸ ਗੱਲ ਦਾ ਹੈ ਕਿ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ, ਜਿਹੜੇ 85 ਗ੍ਰੈਜੂਏਟ ਵੀਜ਼ਾ ਜਾਂ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਵਾਲੇ ਜਿਹੜੇ ਹੋਲਡਰਸ ਆਫਸ਼ੋਰ ਰਹਿ ਗਏ ਤੇ ਉਹਨਾਂ ਦਾ ਵੀਜ਼ਾ ਜਿਹੜਾ ਐਕਸਪਾਇਰ ਹੋ ਗਿਆ, ਤੇ ਉਹਨਾਂ ਦੇ ਸਰਕਾਰ ਨੇ ਇਹ ਬਿਆਨ ਕੀਤਾ ਸੀ, ਦਿੱਤਾ ਸੀ ਕਿ ਅਸੀਂ ਤੁਹਾਨੂੰ ਐਕਸਟੈਂਸ਼ਨ, ਇੱਕ ਐਕਸਟੈਂਸ਼ਨ ਅਲਾਉ ਕਰਾਂਗੇ ਕਿਉਂਕਿ ਤੁਹਾਡਾ ਜ਼ਿਆਦਾਤਰ ਜਿਹੜਾ ਟਾਈਮ ਹੈ ਉਹ ਆਫਸ਼ੋਰ ਹੀ, ਇੰਡੀਆ ਚ ਕਹਿ ਲਓ, ਤੁਹਾਡਾ ਉਹ ਵੇਸਟ ਹੋ ਗਿਆ। ਉਹਦੀ ਜਿਹੜੀ ਅਨਾਉਂਸਮੈਂਟ ਆ ਉਹ ਤਾਂ ਕਰ ਦਿੱਤੀ, ਲੇਕਿਨ ਜਿਹੜੀ ਤਬਦੀਲੀ ਆ ਜਦੋਂ ਤੋਂ ਤੁਸੀਂ ਐਲੀਜੀਬਲ ਹੋ ਗਏ ਉਹ ਇਹਨਾਂ ਨੇ ਕਿਹਾ ਉਹ ਜੁਲਾਈ 2022 ਤੋਂ ਹੋਊਗੀ। ਸੋ ਕਾਫੀ ਵੱਡਾ ਗੈਪ ਆ, ਪਰ ਇਹ ਸਮਝਣਾ ਜ਼ਰੂਰੀ ਆ ਕਿ ਜਦੋਂ ਵੀ ਸਰਕਾਰ ਕੋਈ ਅਨਾਉਂਸਮੈਂਟ ਕਰਦੀ ਆ ਉਹਨੂੰ ਲਾਅ ਬਣਾਉਣ ਲਈ, ਉਹਨੂੰ ਕਾਨੂੰਨ ਬਣਾਉਣ ਲਈ, ਉਹਨੂੰ ਪਾਸ ਕਰਨ ਲਈ ਉਹਨੂੰ ਥੋੜਾ ਟਾਈਮ ਲੱਗਦਾ ਹੈ। ਇਸ ਕਰਕੇ ਇਹ ਜਿਹੜੀ ਡੇਟ ਹੈ ਉਹ ਜੁਲਾਈ 2022 ਦੱਸੀ ਗਈ ਹੈ। ਕਈ ਕਾਫੀ ਫੋਨ ਹੁੰਦੇ ਨੇ ਕਿ ਇੰਨੀ ਡਿਲੇ ਕਿਉਂ, ਹਾਲ ਦੀ ਘੜੀ ਸਰਕਾਰ ਕੋਵਿਡ ਤੋਂ ਵੀ ਜੂਝ ਰਹੀ ਆ ਤੇ ਹੋਰ ਕਈ ਚੈਲੰਜਸ ਹੈਗੇ ਆ ਇਕੋਨਮੀ ਨਾਲ ਰਿਲੇਟਡ, ਇਸ ਲਈ ਇਹਨਾਂ ਨੇ ਡੇਟ ਜਿਹੜੀ ਆ 2022 ਰੱਖੀ ਹੈ। ਸੋ ਇੱਕ ਵਾਰ ਉਹ ਕਾਨੂੰਨ ਬਣੂਗਾ ਤਾਂ ਹੀ ਇਹ ਜਿਹੜੀਆਂ ਰਿਵਾਇਤਾਂ ਆਪਾਂ ਨੂੰ ਦਿੱਤੀਆਂ ਉਹ ਐਕਸ਼ਨ ਚ ਆ ਸਕਣ।
ਜੀ ਜੀ ਬਿਲਕੁਲ, ਤੇ ਇਹਦੇ ਨਾਲ ਹੀ ਜੇ ਆਪਾਂ ਆਪਣੇ ਆਲੇ ਦੁਆਲੇ ਦੇਖੀਏ ਤਾਂ ਆਸਟ੍ਰੇਲੀਆ ਦੇ ਵਿੱਚ ਮੈਨੂੰ ਲੱਗਦਾ ਹਰ ਸੂਬੇ ਦੇ ਵਿੱਚ ਇੱਕ ਜਿਹੜੀ ਸਮੱਸਿਆ ਉਹ ਆ ਰਹੀ ਹੈ ਜਿਹੜੇ ਲੇਬਰਸ ਦੀ, ਕਿਉਂਕਿ ਹਰ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਘਾਟ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ। ਕੀ ਲੱਗਦਾ ਰਣਵੀਰ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਘਾਟ ਨੂੰ ਵੇਖਦਿਆਂ ਹੋਇਆਂ ਜਿਹੜਾ ਸਰਕਾਰ ਦਾ ਰਵੱਈਆ ਆ ਨੋਮੀਨੇਸ਼ਨ ਕ੍ਰਾਈਟੇਰੀਆ ਨੂੰ ਬਦਲਣ ਦੇ ਲਈ ਥੋੜਾ ਬਹੁਤਾ ਲੀਨੀਅੰਟ ਹੋਏਗਾ ਜਾਂ ਨਹੀਂ?
ਹਾਂਜੀ ਦੇਖੋ, ਇਹ ਤਾਂ ਜਗ ਜਾਹਿਰ ਹੈ ਅੱਜ ਦੀ ਡੇਟ ਚ ਕਿ ਆਸਟ੍ਰੇਲੀਆ ਕ੍ਰਿਟੀਕਲ ਜਿਹੜੀ ਲੇਬਰ ਸ਼ੋਰਟੇਜ ਹੈ ਉਹਦੇ ਨਾਲ ਰਿਹਾ ਹੈ, ਕਿਉਂਕਿ 2 ਸਾਲ ਹੋ ਗਏ ਨੀਅਰਲੀ ਤਾਂ ਕੋਈ ਵੀ ਆਵਾਜਾਈ ਕਹਿ ਲੋ ਸਕਿਲਡ ਮਾਈਗ੍ਰੇਸ਼ਨ ਜਾਂ ਸਟੂਡੈਂਟ ਵੀਜ਼ਾ ਕੁਛ ਮੂਵਮੈਂਟ ਖਾਸ ਨਹੀਂ ਹੋਈ। ਇਸ ਲਈ ਭਾਵੇਂ ਤੁਸੀਂ ਰੈਸਟੋਰੈਂਟ ਲੈ ਲਓ, ਆਈਟੀ ਲੈ ਲਓ, ਅਕਾਊਂਟਿੰਗ ਲੈ ਲਓ, ਕੋਈ ਵੀ ਲੈ ਲਓ, ਸਾਰੇ ਇੰਪਲੋਇਰਸ ਇੰਡਸਟਰੀ ਬੋਡੀਜ਼ ਜਿਹੜੀਆਂ ਇਹਨਾਂ ਦੀਆਂ ਹੈਗੀਆਂ ਨੇ ਉਹਨਾਂ ਨੇ ਉੱਚੇ ਕਹਿ ਲਓ ਹਾਈ ਲੈਵਲ ਜਿਹੜੀਆਂ ਮੀਟਿੰਗਸ ਕੀਤੀਆਂ ਨੇ ਮਿਨਿਸਟਰਸ ਨਾਲ, ਉਹਨਾਂ ਨੂੰ ਇਹ ਫੋਰਸ ਕੀਤਾ ਕਿ ਸਾਨੂੰ ਲੇਬਰ ਸ਼ਾਰਟੇਜ ਚੱਲ ਰਹੀ ਹੈ। ਸੋ ਸਟੇਟ ਨੋਮੀਨੇਸ਼ਨ ਥੋੜਾ ਬਹੁਤ ਦੇਖਣ ਚ ਆਇਆ, ਮੇਰਾ ਪਰਸਨਲ ਐਕਸਪੀਰੀਅੰਸ ਇਹ ਆ ਕਿ ਸਟੇਟ ਨੋਮੀਨੇਸ਼ਨ ਥੋੜੀਆਂ ਬਹੁਤ ਜਿਹੜੀਆਂ ਉਹ ਮੂਵ ਹੋਈਆਂ ਸ਼ੁਰੂ ਹੋਈਆਂ ਹੈ, ਇਹ ਨਹੀਂ ਕਿ ਉਹ ਲੈਫਟ ਰਾਈਟ ਸੈਂਟਰ ਦੇ ਰਹੇ ਹਾਂ, ਬਟ ਕੁਛ ਮੂਵਮੈਂਟ ਸ਼ੁਰੂ ਹੋ ਗਈ ਆ ਅਗਲੇ ਸਾਲ ਤੋਂ ਜੋ ਕਿ ਮਹੀਨੇ ਬਾਅਦ ਹੈ। ਉਹ ਚ ਮੇਰੀ ਉਮੀਦ ਹੈ ਕਿ ਸਟੇਟ ਨੋਮੀਨੇਸ਼ਨ ਜਿਹੜੀਆਂ ਹੈ ਉਹ ਓਪਨ ਹੋਣਗੀਆਂ, ਥੋੜੀਆਂ ਲੀਨੀਅੰਟ ਹੋ ਗਈਆਂ, ਸਪੈਸ਼ਲੀ ਆਈ ਟੀ ਆਕੂਪੇਸ਼ਨ ਜਾਂ ਹੋਸਪਿਟੈਲਿਟੀ ਸੈਕਟਰ ਲਈ ਜ਼ਰੂਰ ਕੋਈ ਨਾ ਕੋਈ ਨੋਮੀਨੇਸ਼ਨ ਚ ਕਹਿ ਲਓ ਤੇਜ਼ੀ ਦੇਖਣ ਚ ਮਿਲੂਗੀ ਆਪਾਂ।
ਠੀਕ, ਅਗਲਾ ਸਵਾਲ ਕਰਨ ਤੋਂ ਪਹਿਲਾਂ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ, ਮੈਂ ਉਹਨਾਂ ਨੂੰ ਜੀ ਐਵੇਂ ਕਹਿੰਦੀ ਉਹਨਾਂ ਦੇ ਸਵਾਲ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਨਾਲ ਨਾਲ ਲੈਂਦੇ ਜਾਂਦੇ ਹਾਂ। ਜੀ ਸਾਡੇ ਨਾਲ ਜੌਨ ਗਰਗ ਜੁੜੇ ਨੇ ਫੇਸਬੁੱਕ ਦੇ ਜ਼ਰੀਏ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੌਨ ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ, ਤੇ ਇਹਨਾਂ ਦਾ ਸਵਾਲ ਹੈ ਕਹਿੰਦੇ ਵੈਨ ਕੈਨ ਆਈ ਐਕਸਪੈਕਟ ਮਾਈ ਗ੍ਰਾਂਟ 489 ਇਨ ਆਟੋਮੋਟਿਵ ਆਨਸ਼ੋਰ ਫਾਈਲਸ ਫਾਈਲਸ ਆਰ ਦੇ ਸਟਿਲ ਗ੍ਰਾਂਟਿੰਗ ਕ੍ਰਿਟੀਕਲ ਵੀਜ਼ਾ ਓਨਲੀ ਔਰ ਹੈਵ ਦੇ ਸਟਾਰਟ ਚਾਰਜਿੰਗ ਪ੍ਰੋਸੈਸਿੰਗ ਨੋਨ ਕ੍ਰਿਟੀਕਲ ਵੀਜ਼ਾਸ ਐਸ ਵੈਲ, ਬਟ ਆਈ ਕੈਨ ਸੀ 491 ਦੇ ਆਰ ਗ੍ਰਾਂਟਿੰਗ ਵੈਰੀ ਕੁਇਕਲੀ ਥੈਂਕਸ ਇਨ ਐਡਵਾਂਸ।
ਹਾਂਜੀ ਯੂ ਆਰ ਰਾਈਟ ਕਿ 491 ਜਿੱਦਾਂ ਮੈਂ ਕਿਹਾ ਕਿ ਸਟੇਟ ਨੋਮੀਨੇਸ਼ਨ ਜਾਂ ਰੀਜਨਲ ਨੋਮੀਨੇਸ਼ਨ ਜਾਂ ਡਿਪਾਰਟਮੈਂਟ ਚ ਥੋੜੀ ਤੇਜ਼ੀ ਦੇਖਣ ਚ ਮਿਲੀ ਆ। ਸੋ ਜੌਨ ਜੀ ਯੂ ਨੋ ਇਹ ਰਾਈਟ ਸਟੈਪ ਆ ਕਹਿ ਲੋ ਇਨ ਦਾ ਰਾਈਟ ਡਾਇਰੈਕਸ਼ਨ ਕਿ ਸਰਕਾਰ ਜਿਹੜੀ ਹੈ ਜਾਂ ਡਿਪਾਰਟਮੈਂਟ ਜਿਹੜਾ ਉਹ ਥੋੜਾ ਹਰਕਤ ਚ ਆਇਆ ਹੈ, ਲੇਕਿਨ ਅਸਲੀ ਚੇਂਜ ਜਿਹੜਾ ਉਹ ਆਪਾਂ ਨੂੰ ਕੁਛ ਮਹੀਨਿਆਂ ਚ ਦੇਖਣ ਚ ਮਿਲੂਗਾ। ਇਹ ਮੇਰਾ ਮੇਰੀ ਪਰਸਨਲ ਓਪੀਨੀਅਨ, ਕੋਈ ਕੋਰਸਪੋਂਡੈਂਸ ਨਹੀਂ ਆਈ ਆ, ਕਿਉਂਕਿ ਜਦੋਂ ਵੀ ਕੋਈ ਅਨਾਉਂਸਮੈਂਟਸ ਹੁੰਦੀਆਂ ਐਕਸ਼ਨ ਆ ਉਹ ਕੁਛ ਮਹੀਨਿਆਂ ਬਾਅਦ ਉਹਦਾ ਇਫੈਕਟ ਦੇਖਣ ਚ ਮਿਲਦਾ। ਸੋ ਜ਼ਰੂਰ ਯੂ ਨੋ ਨੈਕਸਟ ਫਸਟ ਕੁਆਟਰ ਜਾਂ ਸੈਕੰਡ ਕੁਆਟਰ ਚ ਆਪਾਂ ਨੂੰ ਡਿਪਾਰਟਮੈਂਟ ਵੱਲੋਂ ਤੇਜ਼ੀ ਦਿਖੂਗੀ ਹਰ ਆਲਮੋਸਟ ਹਰ ਵੀਜ਼ੇ ਚ।
ਜੀ ਅਗਲਾ ਸਵਾਲ ਜਿਹੜਾ ਉਹ ਪ੍ਰਿਆ ਕਰ ਰਹੇ ਨੇ, ਪ੍ਰਿਆ ਪੋਰਖੇਲ, ਜੇ ਮੈਂ ਉਹਨਾਂ ਦਾ ਨਾਮ ਜਿਹੜਾ ਸਹੀ ਪ੍ਰੋਨਾਂਸ ਕਰ ਰਹੀ ਹਾਂ, ਮਾਫ ਕਰਨਾ ਪ੍ਰਿਆ ਜੀ ਜੇ ਨਾਮ ਤੁਹਾਡਾ ਸਹੀ ਨਾ ਮੈਂ ਲੈ ਸਕੀ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪ੍ਰਿਆ ਪੁੱਛ ਰਹੇ ਨੇ ਕਹਿੰਦੇ ਆਈ ਐਮ ਔਨ 49 ਵੀਜ਼ਾ ਐਂਡ ਨਾਟ ਏਬਲ ਟੂ ਮੇਕ 53,900, ਸੋ ਮਾਈ ਕੁਸ਼ਚਨ ਇਜ ਦੈਟ ਇਸ ਸੈਕੰਡਰੀ ਐਪਲੀਕੈਂਟ ਵਿਲ ਬੀ ਏਬਲ ਟੂ ਐਲੀਜੀਬਲ ਟੂ ਮੀਟ 3 years income criteria as $53,900 and is it continue for 3 years or could be any 3 years?
Could be 3 years the requirement jehdi hai tusi meet karni hai and yes secondary applicant kar sakde
ji. Te is to baad agla sawal jehda hai oh Gil Harpreet Malli Huri kar rahe ne, ਕਹਿੰਦੇ ਜੀ ਤੁਹਾਡੀ ਆਵਾਜ਼ ਜਿਹੜੀ ਉਹ ਸਾਫ ਨਹੀਂ ਆ ਰਹੀ, ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗੀ ਜੇਕਰ ਆਵਾਜ਼ ਜਿਹੜੀ ਉਹ ਸਾਫ ਨਹੀਂ ਜਾ ਰਹੀ ਤਾਂ ਥੋੜਾ ਜਿਹਾ ਧਿਆਨ ਜਿਹੜਾ ਉਹ ਅਸੀਂ ਜ਼ਰੂਰ ਦਿੰਦੇ ਹਾਂ ਤੇ ਜ਼ਰੂਰ ਸਾਨੂੰ ਤੁਸੀਂ ਅਗਾਹ ਕਰਿਓ ਔਰ ਧੰਨਵਾਦ ਤੁਸੀਂ ਸਾਨੂੰ ਅਗਾਹ ਕੀਤਾ ਪਹਿਲਾਂ ਹੀ ਹਰਪ੍ਰੀਤ ਜੀ ਔਰ ਜਦੋਂ ਵੀ ਕੋਈ ਆਵਾਜ਼ ਦੇ ਵਿੱਚ ਦਿੱਕਤ ਆਉਂਦੀ ਹੈ ਸਾਡੀ ਟੈਕਨੀਕਲ ਟੀਮ ਜਿਹੜੀ ਸਾਡੇ ਨਾਲ ਹੈ ਸਰਬਜੀਤ ਸਿੰਘ ਹੋਰੀ ਜਿਹੜੇ ਸਾਡੇ ਟੈਕਨੀਕਲ ਡਾਇਰੈਕਟਰ ਨੇ ਇਸ ਵੇਲੇ ਬੈਕ ਐਂਡ ਤੇ ਉਹ ਸਪੋਰਟ ਕਰ ਰਹੇ ਨੇ ਤੇ ਜ਼ਰੂਰ ਇਹ ਜਿਹੜਾ ਇਸ਼ੂ ਅਸੀਂ ਸੁਲਝਾਵਾਂਗੇ ਤੇ ਅਸੀਂ ਜਿਹੜੇ ਤੁਹਾਡੇ ਸਵਾਲ ਸ਼ਾਮਲ ਕਰਾਂਗੇ। ਸੋ ਦੋਸਤੋ ਇਸ ਵੇਲੇ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਔਰ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਤੁਹਾਡੇ ਸਵਾਲ ਅਸੀਂ ਸ਼ਾਮਲ ਕਰਦੇ ਹਾਂ ਸ਼ੋਅ ਦੇ ਦੌਰਾਨ ਔਰ ਅਸੀਂ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਇਹ ਪ੍ਰੋਗਰਾਮ ਜਿਹੜਾ ਹੈ ਅੱਜ 30 ਮਿੰਟ ਦਾ ਹੋਵੇਗਾ। ਸੋ ਜਿੰਨੀ ਜਲਦੀ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਣਗੇ ਓਨੀ ਜਲਦੀ ਹੀ ਅਸੀਂ ਉਹ ਸਵਾਲ ਜਿਹੜੇ ਹੈ ਉਹ ਆਪਣੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝੇ ਕਰਦੇ ਜਾਵਾਂਗੇ। ਅੱਛਾ ਰਣਬੀਰ ਜੀ, ਇੱਕ ਹੋਰ ਗੱਲ ਜਿਹੜੀ ਇੰਨੇ ਚਿਰ ਤੋਂ ਹੀ ਵੈਸੇ ਤਾਂ ਸਵਾਲ ਬਣੀ ਹੋਈ ਹੈ, ਬਾਰਡਰਸ ਦਾ ਜਿਹੜਾ ਮਸਲਾ ਬੜਾ ਲਾਕਡਾਊਨ ਜਦੋਂ ਆਪਣੇ ਵਿਕਟੋਰੀਆ ਦਾ ਖਤਮ ਹੋਇਆ ਜਾਂ ਫਿਰ ਦੂਜੇ ਸੂਬਿਆਂ ਦਾ ਵੀ ਖਤਮ ਹੋਇਆ, ਸਭ ਤੋਂ ਵੱਡਾ ਲੰਬਾ ਜਿਹੜਾ ਲਾਕਡਾਊਨ ਆ ਖੈਰ ਵਿਕਟੋਰੀਆ ਦੇ ਵਿੱਚ ਚੱਲਿਆ ਤੇ ਜਦੋਂ ਵਿਕਟੋਰੀਆ ਦਾ ਲਾਕਡਾਊਨ ਜਿਹੜਾ ਚੁੱਕਿਆ ਗਿਆ ਉਸ ਤੋਂ ਬਾਅਦ ਬਾਰਡਰ ਓਪਨ ਹੋਣ ਦੀ ਵੀ ਇੱਕ ਜਿਹੜੀ ਆਸ ਹੈ ਉਹ ਬੜੀ ਸ਼ਿੱਦਤ ਦੇ ਨਾਲ ਬਣੀ ਰਹੀ ਹੈ। ਹੁਣ ਅੱਗੇ ਜਿਹੜਾ ਮਾਹੌਲ ਹੈ ਉਹ ਕਿਸ ਤਰ੍ਹਾਂ ਦਾ, ਕਿਉਂਕਿ ਓਮਿਕਰੋਨ ਦੇ ਨਾਲ ਵੀ ਇੱਕ ਤਰ੍ਹਾਂ ਦਾ ਫਿਰ ਜਿਹੜਾ ਮਾਹੌਲ ਹੈ ਉਹ ਕਨਫਿਊਜ਼ਨ ਵਾਲਾ ਬਣਿਆ ਹੋਇਆ ਤੇ ਜਿਹਦੇ ਕਾਰਨ ਇਹ ਜਿਹੜੀ ਦੁਵਿਧਾ ਆ ਉਹ ਬਾਰਡਰਸ ਨੂੰ ਲੈ ਕੇ ਵੀ ਇੱਕ ਵਾਰ ਫਿਰ ਤੋਂ ਬਣਦੀ ਨਜ਼ਰ ਆ ਰਹੀ ਹੈ। ਕੀ ਲੱਗਦਾ ਹੈ ਕਿ ਜਿਹੜੇ ਬਾਰਡਰਸ ਆ ਉਹ ਜਲਦ ਫਿਰ ਖੁੱਲਣ ਜਾ ਰਹੇ ਆ ਜਾਂ ਫਿਰ ਅਜੇ ਵੀ ਇਹ ਦੁਵਿਧਾ ਬਣੀ ਰਹੇਗੀ?
ਦੇਖੋ, ਸਾਰਾ ਕੁਛ ਡਿਪੈਂਡੈਂਟ ਓਮਿਕਰੋਨ ਦੀ ਡਿਵੈਲਪਮੈਂਟ ਤੇ ਆ ਤੇ ਹਾਲ ਦੀ ਘੜੀ ਮੈਨੂੰ ਲੱਗਦਾ ਜੋ ਆਪਾਂ ਨਿਊਜ਼ ਚ ਰੋਜ਼ ਦੇਖ ਰਹੇ ਹਾਂ ਉਹਦੇ ਨਾਲ ਬਚਾਅ ਜਿਹੜੀ ਆ ਉਹ ਸਟਿਕ ਰਹੂਗੀ ਆਪਣੇ ਪਿਛਲੇ ਵਾਅਦੇ ਨਾਲ, ਜਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ 15 ਤਰੀਕ ਤੱਕ ਇਹਨੂੰ ਰਿਵਿਊ ਕਰਾਂਗੇ। ਸੋ ਮੋਸਟ ਲਾਈਕਲੀ 15 ਤਰੀਕ ਤੱਕ ਇਹ ਜਿਹੜੇ ਬਾਰਡਰ ਆ ਦੀ ਓਪਨਿੰਗ ਦੀ ਕੋਈ ਨਾ ਕੋਈ ਅਨਾਊਂਸਮੈਂਟ ਆ ਜਾਣੀ ਚਾਹੀਦੀ ਆ। ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਬਾਰਡਰਸ ਤਾਂ 1 ਡਿਸੰਬਰ ਤੋਂ ਹੀ ਓਪਨ ਹੋ ਜਾਣੇ ਸੀ ਅਗਰ ਓਮਿਕਰੋਨ ਜਿਹੜਾ ਉਹ ਵਾਇਰਸ ਨਾ ਹੁੰਦਾ। ਸੋ ਹੁਣ ਓਬਵੀਅਸਲੀ ਸਰਕਾਰ ਨੇ ਪੂਰੇ ਸਟੈਪ ਚੁੱਕਣੇ ਆ ਤਾਂ ਕਿ ਬਾਰਡਰ ਜਲਦੀ ਤੋਂ ਜਲਦੀ ਓਪਨ ਹੋਵੇ, ਕਿਉਂਕਿ ਇਕੋਨਮੀ ਇੱਦਾਂ ਸਰਵਾਈਵ ਨਹੀਂ ਕਰ ਸਕਦੀ। ਸੋ ਜ਼ਰੂਰ 15 ਨੂੰ ਆਪਾਂ ਕੋਈ ਨਿਊਜ਼ ਜ਼ਰੂਰ ਮਿਲੂਗੀ।
ਠੀਕ, ਤੇ ਇਧਰ ਅੱਗੇ ਸਾਡੇ ਨਾਲ ਪ੍ਰਭਜਿੰਦਰ ਸਿੰਘ ਜੁੜੇ ਹੋਏ ਆ। ਪ੍ਰਭਜਿੰਦਰ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਭਜਿੰਦਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਇਹਨਾਂ ਦਾ ਸਵਾਲ ਹੈ, ਕਹਿੰਦੇ ਵੈਨ ਕੈਨ ਆਈ ਐਕਸਪੈਕਟ ਮਾਈ 190 ਵੀਜ਼ਾ ਫੋਰ ਐਂਟੀ ਆਫਸ਼ੋਰ ਮੈਡੀਕਲ ਡਨ ਇਨ ਜਨਵਰੀ 2020?
ਆਫਸ਼ੋਰ ਮੈਡੀਕਲ ਹੋ ਗਿਆ ਤੁਹਾਡਾ ਤਾਂ ਓਬਵੀਅਸ ਹੈ, ਜਿੱਦਾਂ ਮੈਂ ਕਿਹਾ ਕਿ ਹੁਣ ਕਮਿੰਗ ਮੰਥ ਚ ਤੁਹਾਡਾ ਕੋਈ ਨਾ ਕੋਈ ਡਿਸੀਜਨ ਹੋਣਾ ਚਾਹੀਦਾ ਹੈ। ਇੱਕ ਪੋਲਾਈਟ ਰਿਮਾਈਂਡਰ ਤੁਸੀਂ ਜਿਹੜੀ ਸਟੇਟ ਨੋਮੀਨੇਸ਼ਨ ਟੀਮ ਜਾਂ ਡਿਪਾਰਟਮੈਂਟ ਨੂੰ ਤੁਸੀਂ ਭੇਜ ਸਕਦੇ ਹਾਂ ਕਿ ਪਲੀਜ਼ ਅਪਡੇਟ ਮੀ ਔਨ ਮਾਈ ਵੀਜ਼ਾ। ਬਟ ਜਿੱਦਾਂ ਹੀ ਬਾਰਡਰਸ ਖੁੱਲਣ ਦੀ ਨਿਊਜ਼ ਆਊਗੀ ਤੇ ਇਹਦੇ ਚ ਵੀ ਹਰਕਤ ਹੋਊਗੀ। ਸੋ 1st quarter ਚ ਹੋਪਫੁਲੀ ਤੁਹਾਨੂੰ ਆਨਸਰ ਕੋਈ ਨਾ ਕੋਈ ਆਉਣਾ ਚਾਹੀਦਾ
ਜੀ। ਤੇ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਕ੍ਰਾਂਤੀ ਢਿੱਲੋਂ ਭੋਗਲ ਹੋਰਾਂ ਦਾ, ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਹੀ ਜੁੜੇ ਨੇ ਵੀ। ਕਹਿੰਦੇ ਹੈਲੋ ਸਰ, 190 ਸ਼ੈਫ ਸਾਊਥ ਆਸਟ੍ਰੇਲੀਆ ਦੀ ਫਾਈਲ ਓਪਨ ਹੋਈ ਸੀ 20th October ਨੂੰ, AFP ਮੰਗੀ ਸੀ ਜੋ ਮੈਂ ਨੈਕਸਟ ਡੇ ਸੈਂਡ ਕੀਤੀ ਸੀ, ਬਟ ਸਟਿਲ ਹੈਵਨਟ ਹਰਡ ਐਨੀਥਿੰਗ ਤੇ ਇਟਸ ਕਹਿੰਦੇ ਮੋਰ ਦੈਨ 28 ਡੇਜ਼
ਉਹ ਆਪਾਂ ਨੂੰ ਦਿੰਦੇ ਆ ਕਿ ਆਪਾਂ ਡਾਕੂਮੈਂਟਸ ਪ੍ਰੋਵਾਈਡ ਕਰੀਏ। 28 ਡੇਜ਼ ਦਾ ਮਤਲਬ ਇਹ ਨਹੀਂ ਹੁੰਦਾ ਕਿ 28 ਡੇਜ਼ ਚ ਅਨਫੋਰਚੁਨੇਟਲੀ ਜੋ ਤੁਹਾਡੀ ਅੰਡਰਸਟੈਂਡਿੰਗ ਹੈ ਕਿ ਆਪਾਂ ਨੂੰ ਡਿਪਾਰਟਮੈਂਟ ਨੇ ਜਵਾਬ ਦੇਣਾ। ਸੋ ਅਗਰ ਤੁਸੀਂ ਆਸਟ੍ਰੇਲੀਅਨ ਪੁਲਿਸ ਕਲੀਅਰੈਂਸ ਜਿਹੜੀ ਉਹ ਸਬਮਿਟ ਕਰਤੀ ਆ ਤਾਂ ਜਿਹੜਾ ਤੁਹਾਡਾ ਈਮੇ ਅਕਾਊਂਟ ਚ ਜਿਹੜਾ ਤੁਹਾਡਾ ਆਪਸ਼ਨ ਹੁੰਦਾ ਕਿ ਆਪ ਪ੍ਰੋਵਾਈਡ ਆਲ ਦੀ ਡਾਕੂਮੈਂਟਸ, ਮੈਂ ਸ਼ੋਰ ਨਹੀਂ ਹੈ ਕਿ ਉਹ ਤੁਸੀਂ ਕਲਿੱਕ ਕੀਤਾ ਜਾਂ ਨਹੀਂ ਕੀਤਾ, ਉਹ ਪਲੀਜ਼ ਕਲਿੱਕ ਕਰੋ ਤੇ ਇੱਕ ਪੋਲਾਈਟ ਰਿਮਾਈਂਡਰ ਡਿਪਾਰਟਮੈਂਟ ਨੂੰ ਜ਼ਰੂਰ ਭੇਜੋ। ਅਗਰ ਸਿਰਫ ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ ਮੰਗਿਆ ਤੇ ਮੈਡੀਕਲਸ ਤੁਹਾਡੇ ਹੋਏ ਹੋਏ ਨੇ, ਡਿਸੀਜਨ ਰੈਡੀ ਫਾਈਲ ਆ ਤੇ ਮੋਸਟ ਲਾਈਕਲੀ ਤੁਹਾਨੂੰ ਡਿਸੀਜਨ ਹੀ ਆਊਗਾ। ਤੇ ਦੂਜਾ, ਪਲੀਜ਼ ਮੇਕ ਸ਼ੋਰ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ ਚ ਜਿਹੜਾ ਤੁਹਾਡਾ ਨਾਮ ਆ ਉਹ ਸੇਮ ਹੋਵੇ। ਅਗਰ ਤੁਸੀਂ ਚੇਂਜ ਆਫ ਨੇਮ ਕੁਛ ਕਰਾਇਆ ਤੇ ਉਹਦੇ ਅੰਡਰ ਵੀ ਤੁਹਾਡਾ AFP ਚੈੱਕ ਹੋਣਾ ਚਾਹੀਦਾ, ਬਟ ਮੋਸਟ ਲਾਈਕਲੀ ਤੁਹਾਡਾ ਡਿਸੀਜਨ ਸੂਨ ਆਉਂਦਾ ਹੋਣਾ
ਜੀ। ਅਗਲਾ ਸਵਾਲ ਟੈਲੀਗ੍ਰਾਮ ਦੇ ਜ਼ਰੀਏ ਗਗਨ ਸਿੰਘ ਕਰ ਰਹੇ ਨੇ, ਗਗਨ ਪੁੱਛ ਰਹੇ ਨੇ, ਕਹਿੰਦੇ ਸਰ ਵੀ ਆਰ ਵੇਟਿੰਗ ਫੋਰ 491 ਵੀਜ਼ਾ ਗ੍ਰਾਂਟ, ਮਾਈ ਕੁਐਸਚਨ ਇਜ਼ ਕੈਨ ਵੀ ਅਪਲਾਈ ਫਾਰ ਮੈਡੀਕੇਅਰ ਨਾਓ?
491 ਦੀ ਐਪਲੀਕੇਸ਼ਨ ਇਹਨਾਂ ਨੇ ਪਾਈ ਹੋਈ ਹੈ, ਰਾਈਟ?
ਹਾਂਜੀ, ਵੀਜ਼ਾ ਗ੍ਰਾਂਟ.
ਮੋਸਟ ਜਿਹਨੇ ਅਗਰ ਹਲੇ ਵੀਜ਼ਾ ਨਹੀਂ ਆਇਆ ਤੇ ਦੇ ਵਿਲ ਨਾਟ, ਦੇ ਮੇ ਨਾਟ ਬੀ ਐਲੀਜੀਬਲ. ਨੋ ਹਾਰਮ ਇਨ ਆਸਕਿੰਗ, ਤੁਸੀਂ ਮੈਡੀਕੇਅਰ ਦੇ ਆਫਿਸ ਜਾ ਸਕਦੇ ਹੋ, ਬਟ ਮੋਸਟ ਲਾਈਕਲੀ ਤੁਹਾਨੂੰ ਉਹ ਨਹੀਂ ਦੇਣਗੇ ਮੈਡੀਕੇਅਰ ਹਲੇ, ਕਿਉਂਕਿ ਤੁਸੀਂ ਵੀਜ਼ਾ ਆਇਆ ਨਹੀਂ ਹਲੇ ਆਪਾਂ
ਜੀ. ਤੇ ਅੱਗੇ ਜਿਵੇਂ ਆਪਾਂ 15 ਦਸੰਬਰ ਦੀ ਗੱਲ ਕਰ ਰਹੇ ਹਾਂ ਕਿ 1 ਦਸੰਬਰ ਤੱਕ ਪਹਿਲਾਂ ਇੱਕ ਆਸ ਬਣ ਗਈ ਸੀ ਕਿ ਜਿਹੜੇ ਡਿਫਰੈਂਟ ਵੀਜ਼ਾ ਕੈਟਾਗਰੀਜ਼ ਵਾਲੇ ਲੋਕ ਨੇ ਉਹਨਾਂ ਨੂੰ ਜਿਹੜਾ ਆਸਟ੍ਰੇਲੀਆ ਦੇ ਵਿੱਚ ਦਾਖਲ ਹੋਣ ਦਾ ਇੱਕ ਜਿਹੜਾ ਮੌਕਾ ਹੈ ਸਬੱਬ ਆ ਉਹ ਬਣਦਾ ਨਜ਼ਰ ਆ ਰਿਹਾ ਸੀ. ਉਹਨਾਂ ਦੇ ਵਿੱਚ ਹੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਰਣਵੀਰ ਜੀ, ਵਿਦਿਆਰਥੀਆਂ ਦੀ ਵੀ ਉਡੀਕ ਕਾਫੀ ਦੇਰ ਤੋਂ ਬਣੀ ਹੋਈ ਹੈ. ਸਟੂਡੈਂਟਸ ਜਿਹੜੇ ਹੈ ਉਹ ਆਸਟ੍ਰੇਲੀਆ ਆਉਣ ਲਈ ਕਾਫੀ ਤਤਪਰ ਰਹੇ ਹੈ, ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਫਿਰ ਆਸਟ੍ਰੇਲੀਆ ਦੇ ਵਿੱਚ ਸਖਤਾਈ ਬਣੀ ਰਹੀ ਹੈ ਤੇ ਉਸ ਤੋਂ ਬਾਅਦ ਕੈਨੇਡਾ ਵੱਲ ਨੂੰ ਵਹੀਰਾਂ ਜਿਹੜੀਆਂ ਵਿਦਿਆਰਥੀਆਂ ਨੇ ਘੱਤੀਆਂ, ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ. ਪਰ ਜਦੋਂ 1 ਦਸੰਬਰ ਤੋਂ ਵਿਦਿਆਰਥੀਆਂ ਦੀ ਆਮਦ ਦਾ ਐਲਾਨ ਜਿਹੜਾ ਆ ਉਹ ਹੋਇਆ, ਉਸ ਤੋਂ ਬਾਅਦ ਫਿਰ ਤੋਂ ਆਸਾਂ ਜਿਹੜੀਆਂ ਵਿਦਿਆਰਥੀਆਂ ਦੀਆਂ ਆਸਟ੍ਰੇਲੀਆ ਦੇ ਲਈ ਬਣਦੀਆਂ ਨਜ਼ਰ ਆਈਆਂ. ਪਰ ਹੁਣ ਸਿਨੈਰੀਓ ਕੀ ਹੈ
ਹਾਲ ਦੀ ਕੜੀ? ਦੇਖੋ, ਸਟੂਡੈਂਟ ਵੀਜ਼ਾ ਜਿਹੜੇ ਆ ਉਹਦਾ ਟ੍ਰੈਂਡ ਕੋਈ ਖਾਸ ਚੇਂਜ ਦੇਖਣ ਚ ਨਹੀਂ ਮਿਲਿਆ, ਕਿਉਂਕਿ ਹਲੇ ਜਿੱਦਾਂ ਮੈਂ ਕਿਹਾ ਕਿ ਹਲੇ ਬਾਰਡਰ ਦਾ ਜਿਹੜਾ ਹੈ ਉਹ ਰੀਸੈਂਟ ਹੀ ਉੱਤੇ ਸਟੋਪ ਲਾ ਦਿੱਤਾ ਗਿਆ. ਜੇ ਤੁਸੀਂ ਜੈਨੂਇਨ ਸਟੂਡੈਂਟ ਹੈ ਤੇ ਜੈਨੂਇਨ ਕ੍ਰਾਈਟੀਰੀਆ ਮੈਟਿਆ ਤਾਂ ਤੁਹਾਡੀ ਓਬਵੀਅਸਲੀ ਜਿਹੜਾ ਐਪਲੀਕੇਸ਼ਨ ਹੈ ਉਹ ਤਾਂ ਡਿਸਾਈਡ, ਤੁਹਾਡੇ ਪੋਜ਼ਿਟਿਵ ਰਿਜ਼ਲਟ ਹੀ ਆਉਣਾ ਹੈ, ਬਟ ਉਹ ਥੋੜੀ ਵੇਟ ਕਰਦੀ ਆ. ਸੋ ਸਾਰੇ ਡਿਸੀਜਨ ਜਿਹੜੇ ਨੇ ਉਹ 15 ਤੋਂ ਬਾਅਦ ਬਾਅਦ ਆਪਣੇ ਡਿਸਾਈਡਡ ਹੋਣਗੇ ਜਾਂ ਹਲੇ ਕਹਿ ਲਓ ਫੋਲਡੇ ਨੇ. ਬਟ ਮੋਸਟ ਲਾਈਕਲੀ ਮੇਨ ਅਗਰ ਤੁਹਾਡਾ ਜੀ ਟੀ ਕ੍ਰਾਈਟੀਰੀਆ ਮੈਟਿਆ ਤੇ ਗ੍ਰਾਂਟਸ ਜਿਹੜੀਆਂ ਉਹ ਅੱਜ ਵੀ ਆ ਰਹੀਆਂ ਸਟੂਡੈਂਟ ਵੀਜ਼ਾ.
ਠੀਕ. ਤੇ ਇਧਰ ਸਾਡੇ ਨਾਲ ਯੁੱਧਵੀਰ ਸਿੰਘ ਜੁੜੇ ਹੋਏ ਆ. ਯੁੱਧਵੀਰ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਤੇ ਯੁੱਧਵੀਰ ਪੁੱਛ ਰਹੇ ਨੇ, ਕਹਿੰਦੇ 489 ਵੀਜ਼ਾ ਅਪਲਾਈਡ ਇਨ ਸੈਪਟੈਂਬਰ 19th ਆਫਸ਼ੋਰ, ਇਨ ਵਿਚ ਮੰਥ ਕੈਨ ਵੀ ਐਕਸਪੈਕਟ ਸਰ?
ਕਿਦੋਂ ਅਪਲਾਈ ਕੀਤਾ ਇਹਨਾਂ ਨੇ? ਸੋਰੀ ਭੈਣ ਜੀ, ਕਿਦੋਂ
ਇਹਨਾਂ ਨੇ ਅਪਲਾਈ ਕੀਤਾ ਜੀ? ਸੈਪਟੈਂਬਰ 19 ਦੇ ਵਿਚ,
ਸੈਪਟੈਂਬਰ 2019
ਜੀ.
ਹਾਂਜੀ, ਅੱਜ ਦੀ ਡੇਟ ਚ 489 ਸਬ ਕਲਾਸ ਹੈ ਇਹਨਾਂ ਨੇ ਕਿਹਾ, ਰਾਈਟ? 489
ਹਾਂਜੀ, ਬਿਲਕੁਲ 489 ਜੀ ਜੀ.
489 ਅਸੀਂ ਪਹਿਲੂ ਵੀ ਡਿਸਕਸ ਕਰ ਚੁੱਕੇ ਹਾਂ ਪ੍ਰੋਗਰਾਮ ਚ ਕਿ ਅਨਫੋਰਚੁਨਲੀ ਇਹ ਫੇਸਡ ਆਊਟ ਵੀਜ਼ਾ ਹੈ. ਹਾਲ ਦੀ ਘੜੀ ਇਹ ਕਿੰਨਾ ਟਾਈਮ ਲੱਗੂਗਾ ਨੋ ਵਨ ਨੋਸ, ਕਿਉਂਕਿ ਇਹ ਵੀਜ਼ਾ ਹੁਣ ਯੂ ਨੋ ਇਹਦੀ ਥਾਂ ਹੁਣ 491 ਵੀਜ਼ਾ ਆ ਗਿਆ ਜੋ ਕਿ ਪ੍ਰਾਇਰਟੀ ਹੈ ਗਵਰਨਮੈਂਟ ਦੀ. ਜੋ ਮੈਨੂੰ ਪਤਾ ਚੱਲਿਆ ਹੈ ਕਿ ਇਸ ਵੀਜ਼ਾ ਦੀ ਪ੍ਰੋਸੈਸਿੰਗ ਲਈ ਬਹੁਤ ਹੀ ਘੱਟ ਕੇਸ ਆਫਿਸਰ ਐਲੋਕੇਟ ਹੋ ਰਹੇ ਨੇ, ਸੋ ਉਹ ਚ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ. ਮੈਨੂੰ ਪਤਾ ਹੈ ਤੁਹਾਨੂੰ ਨੀਅਰਲੀ ਤੁਹਾਨੂੰ 3 ਸਾਲ ਹੋ ਚੁੱਕੇ ਨੇ, 2 ਸਾਲ ਹੋ ਚੁੱਕੇ ਨੇ, ਇਹਦਾ ਪ੍ਰੋਸੈਸਿੰਗ ਟਾਈਮ ਨੀਅਰਲੀ 2.5 ਤੋਂ 3 ਸਾਲ ਹੈ ਅੱਜ ਦੀ ਡੇਟ ਚ. ਸੋ ਤੁਹਾਨੂੰ ਵੇਟ ਕਰਨੀ ਪੈ ਸਕਦੀ ਹੈ. ਪਲੀਜ਼ ਮੇਕ ਸ਼ੋਰ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਔਰ ਡਿਸੀਜਨ ਰੈਡੀ ਹੋਵੇ
ਜੀ. ਤੇ ਇਹਦੇ ਨਾਲ ਹੀ ਅਗਲਾ ਸਵਾਲ ਜਿਹੜਾ ਆ ਉਹ ਦੀਪ ਕਰ ਰਹੇ ਨੇ, ਮੈਂ ਸਵਾਲ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੀ ਹਾਂ. ਦੀਪ ਹੁਰੀ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ. ਸਤਿ ਸ੍ਰੀ ਅਕਾਲ ਦੀਪ ਜੀ ਔਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ. ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਆਸਕਿੰਗ ਫਾਰ ਮਾਈ ਫਰੈਂਡਸ, ਹੀ ਗੋਟ ਪਿਕ 4020 ਫੋਰ ਬੋਗਸ ਡੌਕ ਐਂਡ ਕਰੰਟਲੀ ਔਨ AAT. ਕੈਨ ਹੀ ਵੇਟ ਔਨ AAT 3 ਈਅਰਸ ਐਂਡ ਵਨਸ ਬੈਨ ਇਫ ਲਿਫਟਡ ਕੈਨ ਹੀ ਅਪਲਾਈ ਫਾਰ ਸਕਿੱਲ ਵੀਜ਼ਾ?
ਇਹਦਾ ਆਨਸਰ ਯੈਸ ਆ. ਜਿਹੜੀ PIC 4020 ਵਾ ਉਹ ਇਸ ਲਈ ਲੱਗਦੀ ਹੈ, ਇੱਕ ਤਰ੍ਹਾਂ ਦਾ ਬੈਨ ਲੱਗਦਾ ਤੁਹਾਡੇ ਤੇ 3 ਸਾਲ ਦਾ, ਕਿਉਂਕਿ ਤੁਸੀਂ ਕੋਈ ਇਨਕਰੈਕਟ ਇਨਫੋਰਮੇਸ਼ਨ ਜਾਂ ਫਰੋਜਲੈਂਟ ਡਾਕੂਮੈਂਟ ਡਿਪਾਰਟਮੈਂਟ ਨੂੰ ਦਿੱਤਾ ਹੈ, ਉੱਥੇ 3 ਸਾਲ ਦਾ ਬੈਨ ਲੱਗਦਾ. ਤੁਸੀਂ ਤੁਹਾਡੀ ਜਦੋਂ AAT ਜਾਂ ਅੱਗੇ ਅਪੀਲ ਤੁਸੀਂ ਪਾਉਂਦੇ ਹੋ, ਅਗਰ ਤੁਹਾਡੇ 3 ਸਾਲ ਦਾ ਟਾਈਮ ਪਾਰ ਹੋ ਜਾਂਦਾ ਹੈ ਤੇ ਤੁਸੀਂ ਅਪਲਾਈ ਕਰ ਸਕਦੇ ਹਾਂ. ਲੇਕਿਨ ਇੰਨਾ ਯਾਦ ਰੱਖਿਓ ਕਿ ਤੁਹਾਨੂੰ PIC 4020 ਤੇ ਕੁਸ਼ਚਨ ਫਿਰ ਪੁੱਛਿਆ ਜਾਊਗਾ, ਉਹਨੂੰ ਐਡਰੈਸ ਪ੍ਰੋਪਰਲੀ ਕਰਨਾ ਪੈਣਾ ਹੈ ਤੁਹਾਨੂੰ ਕਿ ਕੀ ਸਿਚੁਏਸ਼ਨ ਸੀ ਕੀ ਹਾਲਾਤ ਸੀ ਜਿਹ ਚ ਉਹ ਡਾਕੂਮੈਂਟ ਦਿੱਤਾ ਗਿਆ ਤੇ ਤੁਸੀਂ ਪਲੈਜ ਵੀ ਕਰੋਗੇ ਕਿ ਅਗਲੀ ਵਾਰ ਤੋਂ ਇਹ ਨਹੀਂ ਹੋਗਾ। ਸੋ ਚ ਕਾਫੀ ਸਟਰੋਂਗ ਸਬਮਿਸ਼ਨ ਲੱਗਦੀਆਂ PIC 4020 ਬੜਾ ਹੀ ਸੀਰੀਅਸ ਮੈਟਰ ਆ। ਮੈਂ ਐਡਵਾਈਸ ਕਰੂੰਗਾ ਕਿ ਤੁਹਾਡੇ ਫਰੈਂਡ ਜ਼ਰੂਰ ਪ੍ਰੋਫੈਸ਼ਨਲ ਐਡਵਾਈਸ ਲੈਣ ਕੇ ਸਕਦੇ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਵਿਕਰਮਜੀਤ ਢਿੱਲੋਂ ਹੋਰਾਂ ਦਾ। ਵਿਕਰਮਜੀਤ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਹੀ ਜੁੜੇ ਨੇ ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਅਪਲਾਈਡ ਫਾਰ AAT ਇਨ ਸਾਊਥ ਆਸਟ੍ਰੇਲੀਆ ਅਬਾਊਟ 29 ਮੰਥਸ ਅਗੋ। ਆਈ ਹੈਵਨਟ ਹਰਡ ਐਨੀਥਿੰਗ ਫਰੋਮ ਦੈਮ। ਇਟ ਵਾਸ ਅ 187 RSMS ਵੀਜ਼ਾ ਦੈਟ ਰਿਫਿਊਜ਼ਡ ਇਨ 6th July 2019। ਕਹਿੰਦੇ ਪਲੀਜ਼ ਗਿਵ ਮੀ ਸਮ ਇਨਫੋਰਮੇਸ਼ਨ।
AAT ਤੇ ਥੋੜਾ ਜਿਹਾ ਮੈਂ ਪ੍ਰੋਸੈਸਿੰਗ ਦਾ ਵੇਰਵਾ ਦੇ ਦਾਂ। ਇਹਨਾਂ ਕੋਲ 65,000 ਦੇ ਨੇੜੇ ਐਪਲੀਕੇਸ਼ਨ ਜਿਹੜੀਆਂ ਉਹ ਪੈਂਡਿੰਗ ਪਈਆਂ। ਸੋ ਐਡਮਿਨਿਸਟ੍ਰੇਟਿਵ ਅਪੀਲ ਟ੍ਰਾਈਬਨਲ ਦਾ ਵੀ ਉਹੀ ਹਾਲ ਹੋ ਗਿਆ ਨੀਅਰਲੀ, ਜੋ ਡਿਪਾਰਟਮੈਂਟ ਦਾ ਹਾਲ ਆ। ਸੋ ਇੰਨੀਆਂ ਐਪਲੀਕੇਸ਼ਨ ਹੋਣ ਕਰਕੇ ਮੇਰੀਆਂ ਆਪਣੀਆਂ ਪਰਸਨਲ ਐਪਲੀਕੇਸ਼ਨ ਜੋ ਮੈਂ ਐਪਲੀਕੈਂਟ ਦੇ ਬਿਹਾਫ ਤੇ ਕੀਤੀਆਂ ਉਹ ਨੀਅਰਲੀ ਉਹਨਾਂ ਦੇ 3-3 ਸਾਲ ਹੋ ਚੁੱਕੇ ਆ ਤੇ ਹਾਲੇ ਤੱਕ ਆਂਸਰ ਨਹੀਂ ਆਇਆ। ਬਹੁਤ ਹੀ ਓਬਵੀਅਸਲੀ ਕਈ ਵਾਰ ਫਾਲੋ ਅਪ ਕੀਤਾ, ਰਿੰਗ ਕੀਤਾ ਟ੍ਰਾਈਬਨਲ ਨੂੰ, ਉਹ ਹਾਈ ਕਹਿ ਰਿਹਾ ਕਿ ਹਾਲੇ ਮੈਂਬਰ ਐਲੋਕੇਟ ਨਹੀਂ ਹੋਇਆ। ਸੋ ਨਥਿੰਗ ਟੂ ਵਰੀ ਅਬਾਊਟ। ਆਈ ਨੋ ਤੁਹਾਡੀ ਵੇਟ ਬਹੁਤ ਪੇਨਫੁਲ ਆ, ਲੇਕਿਨ ਤੁਸੀਂ ਕੰਟੀਨਿਊਲੀ ਲੀਏਜ਼ ਕਰਦੇ ਰਹੋ ਟ੍ਰਾਈਬਨਲ ਤੋਂ, ਅਪਡੇਟ ਲੈਂਦੇ ਰਹੋ। ਦੂਜਾ, ਜਿਹੜੇ ਟ੍ਰਾਈਬਨਲ ਤੁਸੀਂ ਅਪੀਲ ਪਾਈ ਆ ਉਹ ਚ ਸਪੋਰਟਿੰਗ ਡਾਕੂਮੈਂਟ, ਇੱਕ ਤਰ੍ਹਾਂ ਨਾਲ ਪੋਜ਼ਿਟਿਵ ਇਸ ਵਿੱਚ ਆ ਕਿ ਤੁਸੀਂ ਸਪੋਰਟਿੰਗ ਡਾਕੂਮੈਂਟੇਸ਼ਨ ਇਸ ਤਰ੍ਹਾਂ ਨਾਲ ਲਾਓ ਕਿ ਤੁਹਾਨੂੰ ਕੋਈ ਸਵਾਲ ਨਾ ਪੁੱਛਿਆ ਜਾਵੇ ਟ੍ਰਾਈਬਨਲ ਦੀ ਹੇਅਰਿੰਗ ਤੇ। ਸੋ ਪਲੀਜ਼ ਮੇਕ ਸ਼ੋਰ ਜਿਹੜਾ ਟਾਈਮ ਲੋਸਟ ਹੋ ਰਿਹਾ ਹੈ ਉਹ ਟਾਈਮ ਤੁਸੀਂ ਯੂਜ਼ ਕਰੋ ਸਪੋਰਟਿੰਗ ਡਾਕੂਮੈਂਟੇਸ਼ਨ ਅਟੈਚ ਕਰ ਲਈਏ। ਮੈਂਬਰਸ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਫਰਸਟ੍ਰੇਟ ਇਸ ਗੱਲ ਤੋਂ ਹੁੰਦੇ ਨੇ ਕਿ ਆਪਾਂ ਅਪੀਲ ਪਾਤੀ ਲੇਕਿਨ ਸਪੋਰਟਿੰਗ ਡਾਕੂਮੈਂਟੇਸ਼ਨ 3 ਸਾਲ ਤੱਕ ਆਪਾਂ ਕੁਛ ਨਹੀਂ ਦਿੱਤੀ। ਸੋ ਪਲੀਜ਼ ਮੇਕ ਸ਼ੋਰ ਤੁਸੀਂ ਉਹ ਜ਼ਰੂਰ।
ਜੀ ਜੀ ਬਿਲਕੁਲ। ਤੇ ਇਹਦੇ ਨਾਲ ਹੀ ਜਿਵੇਂ ਜਿਵੇਂ ਅਸੀਂ ਵੱਖ ਵੱਖ ਵੀਜ਼ਾ ਕੈਟਾਗਰੀਜ਼ ਦੀ ਰਣਬੀਰ ਜੀ ਗੱਲ ਕਰਦੇ ਹਾਂ, ਅਸੀਂ ਸਟੂਡੈਂਟਸ ਦੀ ਗੱਲ ਕੀਤੀ ਹੈ, ਅਸੀਂ ਜਿਹੜੇ 489 ਵਾਲੇ ਤਾਂ ਚਲੋ ਆਪਾਂ ਬਹੁਤ ਵਾਰ ਇਹਦੇ ਉੱਤੇ ਗੱਲ ਵੀ ਕਰ ਚੁੱਕੇ ਹਾਂ ਕਿ ਇਹ ਵੀਜ਼ਾ ਜਿਹੜਾ ਫੇਸ ਆਊਟ ਹੋ ਚੁੱਕਿਆ ਤੇ 491 ਵਾਲੇ ਜਿਹੜੇ ਆ ਉਹ ਵੀ ਅਜੇ ਉਡੀਕ ਦੇ ਵਿੱਚ ਬੈਠੇ ਆ। ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਉਮੀਦ ਜਿਹੜੀ ਆ ਬਣਦੀ ਨਜ਼ਰ ਆ ਰਹੀ ਹੈ, ਜਾਂ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿੰਨਾ ਕੁ ਲੰਮਾ ਸਮਾਂ ਜਿਹੜਾ ਉਹ ਅਜੇ ਹੋਰ ਲੱਗ ਸਕਦਾ? ਵੈਸੇ ਅਸੀਂ ਬਹੁਤ ਵਾਰ ਇਸ ਵਿਸ਼ੇ ਦੇ ਉੱਤੇ ਗੱਲ ਕਰਦੇ ਰਹਿੰਦੇ ਹਾਂ ਔਰ ਬਹੁਤ ਸਾਰੀਆਂ ਉਮੀਦਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਬਣਦੀਆਂ ਵੀ ਨਜ਼ਰ ਆਈਆਂ, ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸੀ ਕਿ ਜਦੋਂ ਕੋਈ ਵੀ ਸਰਕਾਰ ਐਲਾਨ ਕਰਦੀ ਆ ਤੇ ਉਹ ਐਲਾਨ ਜਿਹੜੇ ਆ ਉਹ ਵਾਕਈ ਹੌਲੀ ਹੌਲੀ ਲਾਗੂ ਵੀ ਹੁੰਦੇ ਆ ਹਨਾ, ਪਰ ਓਮੀਕ੍ਰੋਨ ਦੇ ਆਉਣ ਦੇ ਨਾਲ ਜਿਹੜੀ ਸਥਿਤੀ ਆ ਉਹ ਕਾਫੀ ਬਦਲਦੀ ਨਜ਼ਰ ਆ ਰਹੀ ਹੈ, ਉਹਦੇ ਕਾਰਨ ਕਿੰਨਾ ਕੁ ਅਸਰ ਜਿਹੜਾ ਆ ਉਹ ਹੋ ਸਕਦਾ ਹੈ ਵੀਜ਼ਿਆਂ ਦੇ ਉੱਤੇ ਜਾਂ ਫਿਰ ਵੱਖ ਵੱਖ ਜਿਹੜੀਆਂ ਵੀਜ਼ਾ ਕੈਟਾਗਰੀਜ਼ ਆ ਉਹਨਾਂ ਦੇ ਜਿਹੜੇ ਪ੍ਰੋਸੈਸ ਦੇ ਉੱਤੇ?
ਹਾਂਜੀ ਭੈਣ ਜੀ, ਦੇਖੋ ਓਮੀਕ੍ਰੋਨ ਦੇ ਕਰਕੇ 14 ਦਿਨ ਆਪਣੇ ਜਿਹੜੇ ਕਹਿ ਲਓ ਇਹਨਾਂ ਨੇ ਮੋਨੀਟਰਿੰਗ ਦਾ ਕਿਹਾ ਹੈ। ਹੁਣ ਡਿਪਾਰਟਮੈਂਟ ਜਾਂ ਸਰਕਾਰ ਨੂੰ ਇਹ ਪਤਾ ਕਿ ਅੱਗੇ ਅੱਗੇ ਅਗਰ ਵੇਰੀਐਂਟ ਆਉਂਦੇ ਰਹੇ ਤੇ ਆਪਾਂ ਹਰ 14 ਦਿਨ ਆਹ ਕੰਮ ਨਹੀਂ ਕਰ ਸਕਦੇ, ਠੀਕ ਆ? ਇਹ ਨਹੀਂ ਕਿ ਕੋਈ ਹੋਰ ਵੇਰੀਐਂਟ 14 ਦਿਨ ਹੋਰ ਡਿਲੇ ਕਰ ਦੋ। ਸੋ ਮੋਸਟ ਲਾਈਕਲੀ ਜਿੱਦਾਂ ਮੈਂ ਕਿਹਾ, ਇਹ ਮੇਰੀ ਪਰਸਨਲ ਓਪੀਨੀਅਨ ਆ, ਕੋਈ ਇਹ ਮੈਂ ਕਲੈਰੀਫਾਈ ਕਰਦਾ, ਕੋਈ ਕੋਰਸਪੋਂਡੈਂਸ ਨਹੀਂ ਹੈ, ਮੇਰਾ ਪਰਸਨਲ ਓਪੀਨੀਅਨ ਆ ਕਿ ਇਕੋਨਮੀ ਬਹੁਤ ਡਾਊਨ ਇਨ ਦਾ ਸੈਂਸ ਹੋ ਗਈ ਹੈ ਕਿ ਇਹਨਾਂ ਨੇ ਨੀਅਰਲੀ $200 billion ਸਰਕਾਰ ਨੇ COVID-19 ਵਾਲੇ ਬਿਜ਼ਨਸਿਸ ਜਾਂ ਆਮ ਲੋਕਾਂ ਨੂੰ ਦਿੱਤਾ ਤਾਂ ਕਿ ਉਹ ਆਪਣੀ ਆਪਣੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਉਹਨਾਂ ਦੀ ਵਰਸ ਨਾ ਹੋਵੇ। ਸੋ ਹੁਣ ਉਹ $200 billion ਉਹ ਡੈਟ ਜਿਹੜਾ ਹੈ ਉਹ ਕਿਤੋਂ ਨਾ ਕਿਤੋਂ ਕਵਰ ਤਾਂ ਕਰਨਾ ਹੀ ਪਊਗਾ। ਹੁਣ ਖਜ਼ਾਨੇ ਆਲਮੋਸਟ ਖਾਲੀ ਨੇ, ਜ਼ਰੂਰ ਅਗਲੇ ਸਾਲ ਤੋਂ ਡਿਪਾਰਟਮੈਂਟ ਦੀ ਅਪਰੋਚ ਤੁਸੀਂ ਦੇਖੀ ਹੋਣੀ ਆ, ਸਰਕਾਰ ਦੀ ਅਪਰੋਚ ਪਹਿਲਾਂ ਆਈ ਕਿ ਅਸੀਂ 0 COVID ਕਰਨਾ ਹੈ, ਫਿਰ ਅਪਰੋਚ ਆਈ ਕਿ ਸਾਨੂੰ ਕੋਵਿਡ ਨਾਲ ਰਹਿਣਾ ਪੈਣਾ ਹੈ। ਸੋ ਹੁਣ ਅਪਰੋਚ ਇਹ ਆਊਗੀ ਕਿ ਸਾਨੂੰ ਕੋਵਿਡ ਦਾ ਕੋਈ ਵੀ ਵੇਰੀਐਂਟ ਆਵੇ ਤਾਂ ਉਹਦੇ ਨਾਲ ਜੂਝਣਾ ਪੈਣਾ ਹੈ ਤੇ ਉਹਦੇ ਨਾਲ ਹੀ ਲਾਈਫ ਚਲਾਉਣੀ ਪੈਣੀ ਆ। ਸੋ ਇਹ ਥਰਡ ਫੇਸ ਆਊਗਾ, ਉਹ ਜ਼ਰੂਰ ਆਊਗਾ। ਅਗਰ ਆਪਾਂ ਕੈਨੇਡਾ, ਯੂਰੋਪ, US ਦੇਖ ਲਈਏ, ਉਹ ਆਪਣੇ ਤੋਂ 6 ਮਹੀਨੇ ਨਾਰਮਲੀ ਅੱਗੇ ਚੱਲ ਰਹੇ ਨੇ। ਉਹਨਾਂ ਨੇ ਮੰਨ ਲਿਆ, UK ਨੇ ਮੰਨ ਲਿਆ ਕਿ ਅਸੀਂ ਸਾਨੂੰ ਇਹਦੇ ਨਾਲ ਰਹਿਣਾ ਪੈਣਾ। ਸੋ ਉਹ ਅਗਲੇ ਸਾਲ ਜ਼ਰੂਰ ਕੋਈ ਨਾ ਕੋਈ ਹਰਕਤ, ਜਾਂ ਕਹਿ ਲਓ ਅਗਰ ਸਿਚੁਏਸ਼ਨ ਬੈਟਰ ਦੀ ਆਪਾਂ ਗੱਲ ਕਰੀਏ ਤਾਂ ਸਿਚੁਏਸ਼ਨ ਨਾਰਮਲ ਤਾਂ ਨਹੀਂ ਮਿਲਦਾ, ਬਟ ਨੀਅਰ ਟੂ ਨਾਰਮਲ ਜਿਹੜੀ ਆ ਉਹ ਅਗਲੇ ਸਾਲ ਦੇ ਮਿਡ ਤੋਂ ਲੈ ਕੇ ਅਗਲੇ ਸਾਲ ਦੇ ਐਂਡ ਤੱਕ ਆਪਾਂ ਨੂੰ ਸਿਚੁਏਸ਼ਨ ਨੀਅਰ ਟੂ ਨਾਰਮਲ ਦੇਖਣ ਚ ਮਿਲ ਸਕਦੀ
ਜੀ। ਸੋ ਸਰਕਾਰ ਵੱਲੋਂ ਜਾਂ ਸਿਹਤ ਵਿਭਾਗ ਵੱਲੋਂ ਇਸ ਵੇਲੇ ਬੂਸਟਰ ਦੇ ਉੱਤੇ ਵੀ ਕਾਫੀ ਜਿਹੜਾ ਜ਼ੋਰ ਹੈ ਉਹ ਦਿੱਤਾ ਜਾ ਰਿਹਾ। ਸੋ ਜੇ ਆਪਾਂ ਹੁਣੇ ਗੱਲ ਕੀਤੀ ਹੈ USA ਦੀ ਤੇ ਕੈਨੇਡਾ ਜਾਂ ਫਿਰ ਜਿਹੜੀਆਂ ਯੂਰਪ ਕੰਟਰੀਜ਼ ਨੇ ਉਹਨਾਂ ਦੇ ਵਿੱਚ ਵੀ ਪਹਿਲਾਂ ਤੋਂ ਜਿਹੜਾ ਬੂਸਟਰ ਹੈ ਉਹ ਦਿੱਤਾ ਜਾ ਚੁੱਕਿਆ USA ਦੇ ਵਿੱਚ ਖਾਸ ਤੌਰ ਦੇ ਉੱਤੇ। ਔਰ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਸਿਹਤ ਮਹਿਕਮਾ ਜਿਹੜਾ ਆ ਉਹ ਉਸਦੇ ਪ੍ਰਚਾਰ ਦੇ ਲਈ ਜ਼ਰੂਰ ਲੱਗਿਆ ਹੋਇਆ। ਸੋ ਡੋਜ਼ ਜਿਹੜੀ ਆ ਉਹ ਕਦੋਂ ਤੋਂ ਉਹਦਾ ਜਿਹੜਾ ਟੀਚਾ ਆ ਮਿੱਥਿਆ ਜਾਣਾ ਆ ਜਾਂ ਕਿੰਨਾ ਟੀਚਾ ਜਿਹੜਾ ਪੂਰਾ ਹੋਣਾ ਆ ਇਹ ਵੀ ਅਜੇ ਤਾਂ ਖੈਰ ਸਪਸ਼ਟ ਨਹੀਂ ਹੈ। ਪਰ ਕਿਤੇ ਨਾ ਕਿਤੇ ਕੀ ਲੱਗਦਾ ਕਿ ਬੂਸਟਰ ਦਾ ਵੀ ਕੋਈ ਜਿਹੜਾ ਅਸਰ ਹੈ ਉਹ ਰਹੇਗਾ?
ਹਾਂਜੀ ਜ਼ਰੂਰ, ਜਿੱਦਾਂ ਕਿ ਹਾਂਜੀ ਹਾਂਜੀ 100%, ਜਿੱਦਾਂ ਕਿ ਇਹਨਾਂ ਨੇ 90% ਵੈਕਸੀਨੇਸ਼ਨ ਤੇ ਸਾਰਾ ਕੁਝ 80% ਦੇ ਓਪਨ ਦੀ ਅਨਾਉਂਸਮੈਂਟ ਕੀਤਾ ਸੀ। ਬੂਸਟਰ ਸ਼ਾਟਸ ਹੁਣ ਆ ਰਹੇ ਨੇ, ਬੂਸਟਰ ਸ਼ਾਟਸ ਲੱਗਣਗੇ ਜਿੱਦਾਂ ਜਿੱਦਾਂ ਉਹ ਪੋਪੂਲੇਸ਼ਨ ਲੱਗਦੇ ਜਾਣਗੇ। ਉਸ ਹਿਸਾਬ ਨਾਲ ਰੂਲਸ ਕੱਲੇ ਇਮੀਗ੍ਰੇਸ਼ਨ ਦੇ ਨਹੀਂ, ਹੋਰ ਵੀ ਕੋਵਿਡ ਰਿਲੇਟਡ ਰੂਲਸ ਜਿਹੜੇ ਆ ਉਹ ਰਿਲੈਕਸ ਹੋਣਗੇ। ਸੋ ਯੂ ਨੋ ਓਬਵੀਅਸਲੀ ਇਹਦਾ ਇਫੈਕਟ ਜ਼ਰੂਰ ਹੈਗਾ, ਪਰ ਜੋ ਮੈਂ ਕਿਹਾ ਕਿ ਜਿਹੜਾ ਨਾਰਮਲ ਕੋਵਿਡ ਜਿਹੜਾ ਜਾਂ ਵੇਰੀਅੰਟ ਉਹ ਹੁਣ ਨਿਊ ਨਾਰਮਲ ਹੋਣਾ ਹੈ ਅਗਲੇ ਸਾਲ ਤੋਂ। ਸੋ ਬੂਸਟਰ ਸ਼ਾਟਸ ਔਰ ਨਾਟ ਡਿਪਾਰਟਮੈਂਟ ਨੂੰ ਇਹ ਬਾਰਡਰਸ ਓਪਨ ਕਰਨੀ ਪੈਣੀ ਸਰਕਾਰ।
ਜੀ ਜੀ ਬਿਲਕੁਲ। ਸੋ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਸ਼ਾਰਟੇਜ ਜਿਹੜੀ ਹੈ ਕਾਫੀ ਜ਼ਿਆਦਾ ਹਰ ਖੇਤਰ ਦੇ ਵਿੱਚ। ਸੋ ਦੋਸਤੋ ਅਸੀਂ ਦਾ ਮਾਈਗ੍ਰੇਸ਼ਨ ਸ਼ੋਅ ਦੇ ਰਾਹੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਮਾਈਗ੍ਰੇਸ਼ਨ ਦੇ ਵਿੱਚ ਜੋ ਵੀ ਨਵਾਂ ਜੋ ਅਪਡੇਟਸ ਨੇ ਜੋ ਕੁਛ ਉਮੀਦਾਂ ਲੈ ਕੇ ਆਉਂਦਾ ਤੁਹਾਡੇ ਲਈ ਅਸੀਂ ਉਹਦੀ ਸਾਂਝ ਬਣਾਈਏ। ਪਰ ਕੁਛ ਜਿਹੜੇ ਖਤਰੇ ਹੁੰਦੇ ਆ ਜਾਂ ਜਿਸ ਥਾਂ ਦੇ ਉੱਤੇ ਕੋਈ ਜਿਹੜਾ ਅਗਾਹ ਕਰਨਾ ਜ਼ਰੂਰੀ ਹੁੰਦਾ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ, ਉੱਥੇ ਹਮੇਸ਼ਾ ਸਾਡੇ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਆ ਉਹ ਤੁਹਾਨੂੰ ਕੋਈ ਨਾ ਕੋਈ ਜਿਹੜਾ ਰਾਹ ਆ ਉਹ ਜ਼ਰੂਰ ਦੱਸਦੇ ਆ, ਨਾਲ ਹੀ ਨਾਲ ਤੁਹਾਨੂੰ ਅਗਾਹ ਵੀ ਕਰਦੇ ਰਹਿੰਦੇ ਆ। ਸੋ ਰਣਵੀਰ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਸਾਡੇ ਦੋਸਤਾਂ ਦੇ ਨਾਲ ਜੁੜਨਾ ਕੀਤਾ ਆ ਔਰ ਹਮੇਸ਼ਾ ਇੱਕ ਜਿਹੜੀ ਉਮੀਦ ਆ ਤੁਸੀਂ ਹਮੇਸ਼ਾ ਬਣਾ ਕੇ ਜਾਂਦੇ ਹੋ ਤੇ ਅੱਜ ਦੇ ਪ੍ਰੋਗਰਾਮ ਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਦੋਸਤਾਂ ਦੇ ਜਿਹੜੇ ਸਵਾਲ ਸਾਡੇ ਤੱਕ ਪਹੁੰਚੇ ਆ ਉਹਨਾਂ ਨੂੰ ਵੀ ਉਮੀਦ ਜਿਹੜੀ ਹੈ ਉਹ ਜ਼ਰੂਰ ਇੱਕ ਬਣਦੀ ਜਿਹੜੀ ਨਜ਼ਰ ਆਏਗੀ ਆਉਣ ਵਾਲੇ ਸਮੇਂ ਦੇ ਵਿੱਚ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣ ਤੋਂ ਪਹਿਲਾਂ ਕੋਈ ਹੋਰ ਸੁਨੇਹਾ ਤੁਸੀਂ ਸਾਡੇ ਦੋਸਤਾਂ ਨੂੰ ਦੇਣਾ ਚਾਹੁੰਦੇ ਹੋ, ਸੁਣਨ ਵਾਲਿਆਂ ਨੂੰ ਦੇਣਾ ਚਾਹੁੰਦੇ ਹੋ? ਜ਼ਰੂਰ।
ਮੈਂ ਹਰ ਵਾਰ ਆਹੀ ਕਹਿਣਾ ਕਿ 2 ਸਾਲ ਹੁਣ ਨੀਅਰਲੀ ਹੋ ਚੁੱਕੇ ਨੇ, ਦ ਵਰਸਟ ਸੀਮਸ ਟੂ ਬੀ ਓਵਰ, ਜਿਹੜਾ ਸਭ ਤੋਂ ਬੁਰਾ ਟਾਈਮ ਉਹ ਐ ਲੱਗਦਾ ਕਿ ਉਹ ਹੁਣ ਖਤਮ ਹੋਣ ਤੇ ਆਇਆ ਹੈ। ਜੇ ਓਮਿਕਰੋਨ ਨਾ ਹੁੰਦਾ ਜ਼ਰੂਰ ਉਹ ਖਤਮ ਹੋ ਚੁੱਕਿਆ ਹੋਣਾ ਸੀ। ਸਰਕਾਰ ਦੇ ਵਾਅਦਿਆਂ ਨੂੰ ਦੇਖੀਏ, ਇਹਨਾਂ ਨੇ ਕਾਫੀ ਰਿਆਇਤਾਂ ਦਿੱਤੀਆਂ ਨੇ ਜਿਹੜੇ ਆਪਣੇ ਭੈਣ ਭਰਾ ਉੱਥੇ ਰਹਿ ਗਏ ਸੀ ਜਾਂ ਨਹੀਂ ਆ ਪਾਏ, ਉਹਦਾ ਚੇਂਜ ਆਪਾਂ ਨੂੰ ਅਗਲੇ ਸਾਲ ਦੇਖਣ ਚ ਮਿਲੂਗਾ। ਸੋ ਸਟੇ ਪੋਜ਼ਿਟਿਵ, ਯੂ ਨੋ ਬੀ ਬ੍ਰੇਵ, ਜ਼ਰੂਰ ਚੇਂਜ ਆਊਗਾ। ਰੱਬ ਕਰੇ ਕਿ ਇਹਦਾ ਹੋਰ ਕੋਈ ਵੇਰੀਅੰਟ ਜਾਂ ਹੋਰ ਕੋਈ ਪ੍ਰੋਬਲਮ ਨਾ ਆਵੇ ਤਾਂ ਥਿੰਗਸ ਵਿਲ ਗੈਟ ਬੈਕ ਟੂ ਨੋਰਮਲ। ਸੋ ਸਟੇ ਪੋਜ਼ਿਟਿਵ, ਉਹ ਉਮੀਦ ਕਰਦੇ ਹਾਂ ਬਈ ਵੀ ਜਿਹੜੇ ਆਪਣੇ ਉੱਥੇ ਸਟਕ ਨੇ ਉਹ ਜਲਦੀ ਤੋਂ ਜਲਦੀ ਇੱਥੇ।
ਜੀ ਸੋ ਦੋਸਤੋ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਅੱਜ ਇੰਨਾ ਹੀ, ਅਗਲੇ ਹਫਤੇ ਫੇਰ ਤੁਹਾਡੇ ਨਾਲ ਬਣਾਵਾਂਗੇ ਸਾਂਝ ਔਰ ਸ਼ਾਮਲ ਕਰਾਂਗੇ ਤੁਹਾਡੇ ਸਵਾਲ ਜਿਹੜੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੇ ਕੁਛ ਨਵੀਆਂ ਅਪਡੇਟਸ ਉਸ ਹਫਤੇ ਦੀਆਂ ਲੈ ਕੇ ਹਾਜ਼ਰ ਹੋਵਾਂਗੇ। ਸੋ ਤੁਹਾਡਾ ਵੀ ਰਣਵੀਰ ਜੀ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਸਾਂਝਾ ਕਰਨ ਦੇ ਲਈ।
ਸ਼ੁਕਰੀਆ
ਜੀ। ਸੋ ਦੋਸਤੋ ਲੈਣੇ ਇਜਾਜ਼ਤ, ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।